ਗੁਰੂ ਰੂਪ ਖਾਲਸਾ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖ ਹੋਵੇ ਸੇਵਕ ਮਾਣੀਆਂ, ਸਭ ਦੁਨੀਆਂ ਆਵਣ ਜਾਣੀਆਂ, ਵਿੱਚ ਦੁਨੀਆਂ ਸੇਵਕ ਮਾਈਏ ਤਾਂ ਦਰਗਹਿ ਬੈਸਣ ਪਾਈਏ। ਸੇਵਾ ਮਨੁੱਖਾ ਜੀਵਨ ਦੀ ਸਫਲਤਾ ਲਈ ਜ਼ਰੂਰੀ ਅੰਗ ਦੱਸਿਆ ਗਿਆ ਅਤੇ ਸੇਵਾ ਤੋਂ ਬਗੈਰ ਮਨੁੱਖਾ ਜਨਮ ਬਿਰਥਾ ਹੈ। ਜੋ ਮਨੁੱਖ ਸਰੀਰਕ ਸੇਵਾ ਨਹੀਂ ਕਰਦੇ ਉਹਨਾਂ ਬਾਬਤ ਗੁਰਬਾਣੀ ਵਿੱਚ ਤਾੜਨਾ ਦਰਜ ਹੈ। ਸੋ ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ, ਭਾਈ ਸਾਹਿਬ ਨੇ ਵੀ ਲਿਖਿਆ। ਸੋ ਆਓ ਸੇਵਾ ਦੇ ਵਿਸ਼ੇ ਦੇ ਉੱਤੇ ਗੁਰਮੁਖ ਪਿਆਰੇ ਮਹਾਂਪੁਰਸ਼ ਬਾਬੂ ਜੀ ਹੋਣਾ ਨੇ ਜੋ ਤਿੰਨ ਲੇਖਾਂ ਦੀ ਲੜੀ ਲਿਖੀ ਉਹਨਾਂ ਚੋਂ ਇੱਕ ਭਾਗ ਸਰਵਣ ਕਰਦੇ ਹਾਂ। ਸੇਵਾ ਗੁਰਬਾਣੀ ਦੇ ਚਾਨਣ ਵਿੱਚ, ਦਇਆ ਕਰਨੀ ਦੈਵੀ ਗੁਣਾਂ ਵਿੱਚੋਂ ਉੱਤਮ ਗੁਣ ਹੈ ਅਤੇ ਧਰਮ ਦਾ ਮੂਲ ਹੈ। ਦਇਆ ਤੋਂ ਸੱਖਣੇ ਜੀਵ ਦੇ ਵਿੱਚ ਕਿਸੇ ਲਈ ਹਮਦਰਦੀ, ਤਰਸ ਜਾਂ ਸਹਾਇਤਾ ਕਰਨ ਦੀ ਭਾਵਨਾ ਹੀ ਨਹੀਂ ਉਪਜਦੀ। ਇਸ ਲਈ ਦਇਆ ਤੋਂ ਬਿਨਾਂ ਅਸੀਂ ਕਿਸੇ ਦੀ ਸੇਵਾ ਨਹੀਂ ਕਰ ਸਕਦੇ। ਗੁਰਬਾਣੀ ਵਿੱਚ ਦਇਆ ਦੀ ਮਹੱਤਤਾ ਬਾਬਤ ਇਉਂ ਦਰਸਾਇਆ ਹੋਇਆ ਹੈ, ਧੌਲ ਧਰਮ ਦਇਆ ਕਾ ਪੂਤ। ਸੱਚ ਤਾਂ ਪਰ ਜਾਣੀਐ ਜਾਂ ਸਿੱਖ ਸਚੀਲੇ, ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਜੀ ਦਇਆ ਅਨੁਸਾਰ ਸੇਵਾ ਕਰਨ ਵਿੱਚ ਯਤੀਮਾਂ, ਵਿਧਵਾਵਾਂ, ਅਪਾਹਜਾਂ, ਅੰਨਿਆਂ, ਬਿਮਾਰਾਂ, ਬਿਰਧਾਂ, ਲੋੜਵੰਦਾਂ ਅਤੇ ਇਨਸਾਨਾਂ, ਪਸ਼ੂ ਪੰਛੀਆਂ ਦੀ ਦੇਖਭਾਲ ਜਾਂ ਸੇਵਾ ਸੰਭਾਲ ਗਿਣੀ ਜਾਂਦੀ ਹੈ। ਐਸੀ ਮਾਨਵਤਾ ਦੀ ਸੇਵਾ ਵਿੱਚ ਸਰੀਰਕ ਸੇਵਾ ਤੋਂ ਬਿਨਾਂ ਆਪਣਾ ਆਪਾ ਵੀ ਵਾਰਨਾ ਪੈਂਦਾ ਹੈ। ਇਸ ਲਈ ਜੇਕਰ ਇਹ ਸੇਵਾ ਗੁਰੂ ਦੀ ਪਿਆਰ ਭਾਵਨਾ ਨਾਲ ਕੀਤੀ ਜਾਵੇ ਤਾਂ ਅਤਿਅੰਤ ਲਾਹੇਵੰਦ ਅਤੇ ਕਲਿਆਣਕਾਰੀ ਹੁੰਦੀ ਹੈ। ਗੁਰੂ ਸਾਹਿਬ ਦੇ ਆਗਮਨ ਤੋਂ ਪਹਿਲਾਂ ਸੰਸਾਰ ਵਿੱਚ ਅਨੇਕਾਂ ਕਿਸਮ ਦੇ ਕਰਮ ਕਾਂਡ ਪ੍ਰਚਲਿਤ ਸਨ, ਜਿਨ੍ਹਾਂ ਵਿੱਚ ਧਾਰਮਿਕ ਆਗੂ ਵੀ ਗਲਤਾਨ ਸਨ। ਗੁਰੂ ਸਾਹਿਬਾਨ ਨੇ ਸਾਡੇ ਉੱਤੇ ਤਰਸ ਕਰਕੇ ਸਾਨੂੰ ਇਹਨਾਂ ਫੋਕੇ ਅਤੇ ਥੋਥੇ ਕਰਮ ਕਾਂਡਾਂ ਵਿੱਚੋਂ ਕੱਢਣ ਲਈ ਇਲਾਹੀ ਗੁਰਬਾਣੀ ਬਖਸ਼ਿਸ਼ ਕੀਤੀ ਅਤੇ ਸਹੀ ਜੀਵਨ ਸੇਧ ਦੁਆਰਾ ਪਿਰਮ ਰਸ, ਪਿਰਮ ਪਿਆਲਾ, ਜੀਵਨ ਰੋਂ, ਅੰਮ੍ਰਿਤ, ਸ਼ਬਦ, ਨਾਮ ਦੇ ਨਾਲ ਜੁੜਨ ਦਾ ਉਪਦੇਸ਼ ਦਿੱਤਾ। ਗੁਰਬਾਣੀ ਬਖਸ਼ਿਸ਼ ਕਰਕੇ ਸਹੀ ਜੀਵਨ ਸੇਧ ਦਿੱਤੀ, ਸ਼ਬਦ ਨਾਮ ਨਾਲ ਜੁੜਨ ਦਾ ਉਪਦੇਸ਼ ਦਿੱਤਾ। ਪਰ ਅਸੀਂ ਫਿਰ ਉਹਨਾਂ ਹੀ ਭਰਮ ਭੁਲੇਖਿਆਂ, ਵਹਿਮਾਂ, ਫੋਕੇ ਸਾਧਨਾਂ ਅਤੇ ਕਰਮ ਕਾਂਡਾਂ ਵਿੱਚ ਫਸ ਗਏ ਹਾਂ। ਭਾਵੇਂ ਸਾਡੇ ਕਰਮ ਕਾਂਡ ਪਹਿਲਾਂ ਨਾਲੋਂ ਬਦਲ ਗਏ ਹਨ, ਇਹਨਾਂ ਸਾਰਿਆਂ ਕਰਮ ਕਾਂਡਾਂ ਦੇ ਪਿੱਠ ਪਿੱਛੇ ਨਿੱਜੀ ਸਵਾਰਥੀ ਭਾਵਨਾ ਹੁੰਦੀ ਹੈ। ਇਹ ਸਵਾਰਥੀ ਹਉਂਧਾਰੀ ਕਰਮ ਕਾਂਡ ਆਤਮਿਕ ਜੀਵਨ ਰੋਂ ਅਤੇ ਉੱਚੀ ਸੁੱਚੀ ਪ੍ਰੇਮ ਭਾਵਨਾ ਤੋਂ ਬਿਨਾਂ ਫੋਕੇ ਮੁਰਦਾ ਸਾਧਨ ਹੀ ਬਣ ਕੇ ਰਹਿ ਜਾਂਦੇ ਹਨ। ਜਿਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੇ ਹੋਰ, ਨਾਨਕ ਜੰਪਰ ਵਧੇ ਮਾਰੀਐ ਜੋ ਸੰਨੀ ਉੱਪਰ ਚੋਰ। ਜਿਚਰ ਇਹ ਮਨ ਲਹਿਰੀ ਵਿੱਚ ਹੈ ਹਉ ਮੈਂ ਬਹੁਤ ਅਹੰਕਾਰ, ਸ਼ਬਦ ਸਾਧਨਾ ਆਵਈ ਨਾਮ ਨਾ ਲੱਗੇ ਪਿਆਰ, ਸੇਵਾ ਥਾਂ ਨਾ ਪਵੀ ਤਿਸਕੀ ਖਪ ਖਪ ਹੋਏ ਖੁਆਰ। ਇਹਨਾਂ ਕਰਮਕਾਂਡੀ ਸੇਵਾਵਾਂ ਦੁਆਰਾ ਧਰਮ ਦੀ ਆੜ ਵਿੱਚ ਈਰਖਾ, ਦੁਐਤ, ਘਿਰਣਾ, ਅਸ਼ਾਂਤੀ, ਦੁੱਖ, ਕਲੇਸ਼, ਖਿੱਚੋ ਤਾਣ, ਤਸ, ਲੜਾਈਆਂ, ਝਗੜੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਔਗੁਣ ਵੱਧਦੇ ਜਾ ਰਹੇ ਹਨ। ਇਹਨਾਂ ਫੋਕੇ ਧਾਰਮਿਕ ਸਾਧਨਾਂ ਨਾਲ ਅਸੀਂ ਭਲੇ ਭਲੇਰੇ ਬਣ ਬਹਿੰਦੇ ਹਾਂ ਅਤੇ ਦੂਜਿਆਂ ਨੂੰ ਨੀਵੀਂ ਨਿਗਾਹ ਨਾਲ ਤੱਕਦੇ ਹਾਂ। ਇਹੋ ਜਿਹੇ ਭਲੇ ਭਲੇਰੇ ਆਪਣੇ ਪੜ੍ਹੇ ਪੜ੍ਹਾਏ, ਸੁਣੇ ਸੁਣਾਏ, ਅਧੂਰੇ, ਫੋਕੇ, ਥੋਥੇ ਗਿਆਨ ਨਾਲ ਬੁੱਧੀ ਦੇ ਸਿੰਘ ਤਿੱਖੇ ਕਰਕੇ ਦੂਜਿਆਂ ਨਾਲ ਵਾਦ ਵਿਵਾਦ ਦੇ ਦੁਆਰਾ ਖੁਸ਼ਕ ਗਿਆਨ ਦਾ ਪਾਣੀ ਰਿੜਕਣ ਲਈ ਤੱਤਪਰ ਰਹਿੰਦੇ ਹਨ। ਅਸੀਂ ਇਸੇ ਨੂੰ ਹੀ ਧਾਰਮਿਕ ਸੇਵਾ ਸਮਝ ਲੈਂਦੇ ਹਾਂ ਅਤੇ ਆਪਣੇ ਹੋਮੇ ਨੂੰ ਪੱਠੇ ਪਾ ਕੇ ਹੋਰ ਤਕੜੀ ਕਰ ਰਹੇ ਹਾਂ। ਦੂਜੇ ਲਫ਼ਜ਼ਾਂ ਵਿੱਚ ਇਹੋ ਜਿਹੀ ਧਾਰਮਿਕ ਪ੍ਰਚਾਰ ਦੀ ਸੇਵਾ ਕਰਨੀ ਸਾਡਾ ਦਿਮਾਗੀ ਸ਼ੁਗਲ ਬਣ ਚੁੱਕਿਆ ਹੈ। ਕਥਨੀ ਬਦਨੀ ਕਰਤਾ ਫਿਰੇ, ਹੁਕਮੇ ਮੂਲ ਨਾ ਬੁੱਝਈ, ਅੰਧਾ ਕੱਚ ਨਿਕੱਚ, ਬਿਨ ਪ੍ਰੀਤੀ ਕਰੇ ਬਹੁ ਬਾਤਾਂ, ਕੂੜ ਬੋਲ ਕੂੜੋ ਫਲ ਪਾਵੇ। ਗਿਆਨ ਗਿਆਨ ਕਥੇ ਸਭ ਕੋਈ, ਕਥ ਕਥ ਬਾਤ ਕਰੇ ਦੁੱਖ ਹੋਈ। ਇਸ ਤਰ੍ਹਾਂ ਸਾਡੀ ਸੁਰਤ ਮੈਂ ਮੇਰੀ ਦੀ ਭਾਵਨਾ ਤੋਂ ਉੱਚੀ ਨਹੀਂ ਉੱਠਦੀ ਅਤੇ ਅਸੀਂ ਇਸ ਭਰਮ ਭੁਲਾਵੇ ਦੇ ਗੇੜ ਵਿੱਚ ਜੀਵਨ ਦੀ ਅਸਲੀ ਆਤਮਿਕ ਸਿਹਤ ਤੋਂ ਅਵੇਸਲੇ ਹਾਂ, ਅਣਜਾਣ ਹਾਂ। ਅਸੀਂ ਥੋੜ੍ਹੀ ਜਿਹੀ ਸੇਵਾ ਕਰਕੇ ਹੀ ਆਪਣੇ ਮਨੋਰਥਾਂ ਦੀ ਪੂਰਤੀ ਲੋੜਦੇ ਹਾਂ। ਸੇਵਾ ਥੋੜ੍ਹੀ, ਮੰਗਣ ਬਹੁਤਾ, ਮਹਿਲ ਨ ਪਾਵੈ ਕਹਿ ਤੋਂ ਬਹੁਤਾ। ਜੇਕਰ ਸਾਡਾ ਮਨੋਰਥ ਪੂਰਾ ਨਾ ਹੋਵੇ ਤਾਂ ਅਸੀਂ ਰੱਬ ਵੱਲੋਂ ਹੀ ਮੂੰਹ ਮੋੜ ਲੈਂਦੇ ਹਾਂ ਅਤੇ ਨਾਸਤਿਕ ਬਣ ਕੇ ਪਰਮਾਰਥ ਦੇ ਉਲਟ ਪ੍ਰਚਾਰ ਕਰਨ ਲੱਗ ਜਾਂਦੇ ਹਾਂ। ਜੇਕਰ ਕੋਈ ਪਰਮਾਰਥ ਕਲਿਆਣ ਲਈ ਧਾਰਮਿਕ ਸੇਵਾ ਕਰਦਾ ਹੈ ਤਾਂ ਉਹ ਵੀ ਬੇਪਰਵਾਹੀ, ਅਵੇਸਲੇਪਣ, ਦੁਚਿੱਤੇ ਅਤੇ ਉਪਰੇ ਜੇ ਦਿਲ ਨਾਲ ਕੀਤੀ ਜਾਂਦੀ ਹੈ, ਕਿਉਂਕਿ ਸਾਨੂੰ ਅਸਲੀ ਆਤਮਿਕ ਜੀਵਨ ਸਿਹਤ ਦਾ ਗਿਆਨ ਹੀ ਨਹੀਂ ਹੁੰਦਾ, ਸਮਝ ਹੀ ਨਹੀਂ ਹੁੰਦੀ ਅਤੇ ਸਾਡਾ ਮਾੜਾ ਮੋਟਾ ਆਤਮਿਕ ਗਿਆਨ ਵੀ ਅਧੂਰਾ, ਅਪੂਰਨ ਅਤੇ ਗਲਤ ਹੁੰਦਾ ਹੈ। ਇਸ ਤਰ੍ਹਾਂ ਸਾਡੇ ਰੋਜ਼ਾਨਾ ਜੀਵਨ ਵਿੱਚ ਧਾਰਮਿਕ ਸੇਵਾ ਦੀ ਬਜਾਏ ਮਾਇਕੀ ਸੇਵਾ ਨੂੰ ਪਹਿਲ ਦਿੱਤੀ ਜਾਂਦੀ ਹੈ। ਅਸੀਂ ਜਨਮਾਂ ਜਨਮਾਂਤਰਾਂ ਤੋਂ ਮਾਇਕੀ ਮੰਡਲ ਵਿੱਚ ਵਿਚਰਦੇ ਆਏ ਹਾਂ ਅਤੇ ਮੈਂ ਮੇਰੀ ਦਾ ਖਿਆਲ, ਭਾਵਨਾ, ਨਿਸ਼ਚਾ ਸਾਡੇ ਅੰਦਰ ਇੰਨਾ ਦ੍ਰਿੜ ਹੋ ਚੁੱਕਾ ਹੈ ਕਿ ਬਾਵਜੂਦ ਇਤਨੇ ਧਰਮਾਂ ਅਤੇ ਧਾਰਮਿਕ ਪ੍ਰਚਾਰ ਦੇ ਅਸੀਂ ਇਸ ਹਉਮੈ ਦੇ ਭਰਮ ਭੁਲਾਵੇ ਦੀ ਕੈਦ ਵਿੱਚੋਂ ਨਿਕਲ ਨਹੀਂ ਸਕੇ। ਇਸ ਲਈ ਸਾਡੀਆਂ ਅਨੇਕਾਂ ਕਿਸਮ ਦੀਆਂ ਸੇਵਾਵਾਂ ਅਤੇ ਘਾਲਣਾ ਵੀ ਹਉਮੈ ਦੇ ਭਰਮ ਭੁਲਾਵੇ ਵਿੱਚ ਦੂਜੇ ਭਾਉ ਦੇ ਤ੍ਰੈਗੁਣੀ ਮਾਇਕੀ ਮੰਡਲ ਦੀ ਖੇਲ ਹੈ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨੇਫਲ ਜਾਤੇ ਜਿਉਂ ਕੁੰਚਰ ਇਸ਼ਨਾਨ। ਸੋ ਇਹਨਾਂ ਪੰਕਤੀਆਂ ਤੋਂ ਸਪੱਸ਼ਟ ਹੈ ਕਿ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹਉਮੈ ਵੇੜੀ ਮੈਮਰੀ ਦੀ ਭਾਵਨਾ ਨਾਲ ਜੋ ਵੀ ਅਸੀਂ ਕਰਮ ਜਾਂ ਸੇਵਾ ਕਰਦੇ ਹਾਂ ਉਹ ਸਭ ਕਰਮਿਕ ਕਾਨੂੰਨ ਜੋ ਮੈਂ ਕਿਹਾ ਸੋ ਮੈਂ ਪਾਇਆ ਦੇ ਹੇਠ ਆਉਂਦੇ ਹਨ ਅਤੇ ਸਾਨੂੰ ਕਰਮਬੱਧ ਕਰਕੇ ਜਮਾਂ ਦੇ ਵੱਸ ਪਾਉਂਦੇ ਹਨ। ਹਉਂ ਹਉਂ ਕਰਤੇ ਕਰਮਰਤ ਤਾਂ ਕੋ ਭਾਰ ਅਫਾਰ, ਪ੍ਰੀਤ ਨਹੀਂ ਜੋ ਨਾਮ ਸਿਉਂ ਤੋ ਇਹ ਕਰਮ ਵਿਕਾਰ। ਜਾਵੇ ਜਾਣੇ ਮੈਂ ਕਿਛ ਕਰਤਾ, ਤਬਲਾ ਗਰਭ ਜੋਨ ਮੈਂ ਫਿਰਤਾ। ਸਾਡੇ ਪਾਠ, ਪੂਜਾ, ਵਰਤ, ਨੇਮ, ਤੀਰਥ ਇਸ਼ਨਾਨ, ਸੇਵਾ, ਪੁੰਨ ਦਾਨ, ਨੇਕ ਕਰਮ, ਪਰਉਪਕਾਰ, ਧਾਰਮਿਕ ਕਿਰਿਆ, ਧਾਰਮਿਕ ਪ੍ਰਚਾਰ, ਲਾਇਬ੍ਰੇਰੀਆਂ ਆਦਿ ਕਰਮ ਕਿਰਿਆ ਦੀ ਬਹੁਲਤਾ ਅਤੇ ਪ੍ਰਫੁੱਲਤਾ ਦੇ ਬਾਵਜੂਦ ਸਾਡੀ ਧਾਰਮਿਕ ਅਤੇ ਆਤਮਿਕ ਅਵਸਥਾ ਨਿਗਰਦੀ ਜਾ ਰਹੀ ਹੈ, ਕਿਉਂਕਿ ਇਹ ਸਭ ਕੁਝ ਹਉਮੈ ਵੇੜੇ ਮਨ ਦੀ ਮੈਂ ਮੇਰੀ ਦੀ ਭਾਵਨਾ ਨਾਲ ਕੀਤੇ ਜਾਂਦੇ ਹਨ ਅਤੇ ਸਾਨੂੰ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹੀ ਫਸਾਈ ਰੱਖਦੇ ਹਨ। ਅਸਲ ਵਿੱਚ ਕੋਈ ਕਿਰਿਆ ਜਾਂ ਕਰਮ ਆਪਣੇ ਆਪ ਵਿੱਚ ਮਾੜਾ ਜਾਂ ਚੰਗਾ ਨਹੀਂ ਮਿਥਿਆ ਜਾ ਸਕਦਾ, ਉਸ ਦੇ ਪਿੱਛੇ ਭਾਵਨਾ, ਮੋਟੀਵੇਟਿੰਗ ਫੀਲਿੰਗਸ ਦੁਆਰਾ ਹੀ ਉਸ ਕਰਮ ਦੇ ਚੰਗੇ ਜਾਂ ਮਾੜੇ ਹੋਣ ਦਾ ਨਿਰਣਾ ਹੋ ਸਕਦਾ ਹੈ। ਸਰੀਰਕ, ਮਾਇਕੀ, ਰਾਜਸੀ, ਮਾਨਸਿਕ, ਦਿਮਾਗੀ ਸ਼ਕਤੀਆਂ ਜੇ ਉੱਚੀ ਸੁੱਚੀ ਦੈਵੀ ਭਾਵਨਾ ਦੇ ਨਾਲ ਵਰਤੀਆਂ ਜਾਣ ਤਾਂ ਉਹਨਾਂ ਨੂੰ ਪੁੰਨ, ਨੇਕੀ, ਉਪਕਾਰ ਜਾਂ ਸੇਵਾ ਕਿਹਾ ਜਾਂਦਾ ਹੈ। ਪਰ ਜੇ ਇਹੀ ਸ਼ਕਤੀਆਂ ਨੀਵੀਆਂ ਰੁਚੀਆਂ ਜਾਂ ਨਿੱਜੀ ਸਵਾਰਥ ਲਈ ਵਰਤੀਆਂ ਜਾਣ ਤਾਂ ਉਹੀ ਕਰਮ ਪਾਪ ਜਾਂ ਜ਼ੁਲਮ ਕਹੇ ਜਾਂਦੇ ਹਨ। ਪਾਪ ਕਰੇ ਪਾਂਚਾਂ ਕੇ ਬਸਰੇ, ਪਾਪ ਪਾਪ ਕਮਾਉਂਦੇ ਪਾਪੇ ਪਚੇ ਪਚਾਹੇ। ਮਿਸਾਲ ਦੇ ਤੌਰ 'ਤੇ ਬੱਚੇ ਦੀ ਪਾਲਣਾ ਮਾਂ ਵੀ ਕਰਦੀ ਹੈ ਅਤੇ ਨਰਸ ਵੀ, ਪਰ ਇਹਨਾਂ ਦੋਹਾਂ ਦੀ ਸੇਵਾ ਵਿੱਚ ਅਤਿਅੰਤ ਫਰਕ ਹੈ। ਨਰਸ ਤਾਂ ਸਿਰਫ ਆਪਣੀ ਉਜਰਤ ਅਤੇ ਉਪਜੀਵਿਕਾ ਦੇ ਵਾਸਤੇ ਬੱਚੇ ਦੀ ਸੇਵਾ ਦੀ ਡਿਊਟੀ ਕਰਦੀ ਹੈ। ਦੂਜੇ ਪਾਸੇ ਮਾਂ ਆਪਣੀ ਮਮਤਾ ਦੇ ਪ੍ਰਾਣ ਹੋ ਕੇ ਬੱਚੇ ਦੇ ਪਾਲਣ ਪੋਸ਼ਣ ਅਤੇ ਸੇਵਾ ਵਿੱਚ ਆਪਣਾ ਆਪਾ ਨਿਸ਼ਾਵਰ ਕਰਦੀ ਹੈ ਅਤੇ ਇਸ ਘਾਲਣਾ ਬਾਬਤ ਦਿਖਾਵਾ ਨਹੀਂ ਕਰਦੀ, ਤਕਲੀਫ ਦੀ ਸ਼ਿਕਾਇਤ ਨਹੀਂ ਕਰਦੀ, ਵਡਿਆਈ ਦੀ ਲਾਲਸਾ ਨਹੀਂ ਰੱਖਦੀ, ਅਹਿਸਾਨ ਨਹੀਂ ਜਤਾਉਂਦੀ, ਮੁਆਵਜ਼ਾ ਨਹੀਂ ਮੰਗਦੀ, ਅੱਕਦੀ ਨਹੀਂ, ਥੱਕਦੀ ਨਹੀਂ। ਇਸ ਲਈ ਮਾਇਕੀ ਮੰਡਲ ਦੀਆਂ ਸਾਰੀਆਂ ਸੇਵਾਵਾਂ ਵਿੱਚੋਂ ਮਾਂ ਪਿਆਰ ਵਾਲੀ ਸੇਵਾ ਵਿਲੱਖਣ, ਅਲੌਕਿਕ, ਨਿਸ਼ਕਾਮ, ਔਖੀ, ਗਾਖੜੀ, ਲੰਮੇਰੇ ਅਰਸੇ ਜਾਂ ਸਾਰੀ ਉਮਰ ਦੀ ਉੱਤਮ ਸੇਵਾ ਗਿਣੀ ਜਾਂਦੀ ਹੈ। ਦੂਜੇ ਲਫ਼ਜ਼ਾਂ ਵਿੱਚ ਇਹ ਮਾਂ ਪਿਆਰ ਦੀ ਇਲਾਹੀ ਪਿਆਰ ਦਾ ਮਾਇਕੀ ਮੰਡਲ ਵਿੱਚ ਇਲਾਹੀ ਪਿਆਰ ਦਾ ਮਾਇਕੀ ਮੰਡਲ ਵਿੱਚ ਪ੍ਰਤੀਬਿੰਬ ਹੈ, ਪ੍ਰਤੀਕ ਹੈ। ਜੋ ਮਾਂ ਦੇ ਹਿਰਦੇ ਰਾਹੀਂ ਪ੍ਰਗਟ ਹੁੰਦਾ ਹੈ ਅਤੇ ਪ੍ਰਵਿਰਤ ਹੁੰਦਾ ਹੈ। ਇਹ ਮਾਂ ਪਿਆਰ ਸਿਰਫ ਇਨਸਾਨਾਂ ਤਾਂ ਹੀ ਸੀਮਤ ਨਹੀਂ ਬਲਕਿ ਕਾਇਨਾਤ ਦੀਆਂ ਹੋਰ ਜੂਨਾਂ ਵਿੱਚ ਵੀ ਪ੍ਰਚਲਿਤ ਹੈ। ਇਸ ਲਈ ਗੁਰਬਾਣੀ ਵਿੱਚ ਇਲਾਹੀ ਪਿਆਰ ਦੀ ਤੁਲਨਾ ਲਈ ਮਾਂ ਪਿਆਰ ਦੇ ਸੋਹਣੇ ਉਦਾਹਰਣ ਦਿੱਤੇ ਗਏ ਹਨ। ਜਿਉਂ ਰਾਖੇ ਮਹਿਤਾਰੀ ਬਰਕ ਤੈਸੇ ਹੀ ਪ੍ਰਪਾਲ, ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਉਹ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ, ਸਹਿਜੇ ਸਹਿਜ ਖਿਲਾਏਂਦਾ ਨਹੀਂ ਕਰਦਾ ਆਲਕ, ਖੇਲ ਖਿਲਾਏ ਲਾਡ ਲੜਾਵੇ ਸਦਾ ਸਦਾ ਅਨਦਾਈ, ਪ੍ਰਤਪਾਲੇ ਬਾਰਕ ਹੀ ਨਿਆਈ ਜੈਸੇ ਮਾਤ ਪਿਤਾਈ। ਸੋ ਇਹਨਾਂ ਵਿਚਾਰਾਂ ਤੋਂ ਪਤਾ ਲੱਗਾ ਕਿ ਮਾਇਕੀ ਮੰਡਲ ਵਿੱਚ ਸਾਡੀਆਂ ਸੇਵਾਵਾਂ, ਪੜ੍ਹੀਆਂ ਪੜ੍ਹਾਈਆਂ, ਸੁਣੀਆਂ ਸੁਣਾਈਆਂ, ਸਿੱਖੀਆਂ ਸਿਖਾਈਆਂ, ਸਮਝੀਆਂ ਸਮਝਾਈਆਂ, ਦੇਖਾ ਦੇਖੀ, ਰੀਸੋ ਰੀਸੀ, ਰਸਮੋ ਰਸਮੀ, ਬੱਧਾ ਚੱਟੀ ਸਵਾਰਥ ਲਈ, ਕਾਮਨਾ ਲਈ, ਧਾਰਮਿਕ ਤਸੱਲੀ ਵਾਸਤੇ ਹੀ ਕੀਤੀਆਂ ਜਾਂਦੀਆਂ ਹਨ। ਇਹਨਾਂ ਮਾਇਕੀ ਮੰਡਲ ਦੀਆਂ ਸੇਵਾਵਾਂ ਵਿੱਚੋਂ ਮਾਂ ਦੀ ਬੱਚੇ ਲਈ ਸੇਵਾ ਸ੍ਰੇਸ਼ਠ ਅਤੇ ਨਿਸ਼ਕਾਮ ਗਿਣੀ ਗਈ ਹੈ। ਇਸ ਦਾ ਕਾਰਨ ਇਹ ਹੈ ਕਿ ਬੱਚੇ ਦੀ ਸੇਵਾ ਦੀ ਭਾਵਨਾ ਮਾਂ ਪਿਆਰ ਵਿੱਚੋਂ ਉਪਜੀ ਹੈ। ਲਫ਼ਜ਼ ਉਪਜੀ ਧਿਆਨ ਦੇਣ ਯੋਗ ਹੈ, ਉਪਜੀ ਪ੍ਰੀਤ ਪ੍ਰੇਮ ਰਸ ਚਾਉ। ਬਾਕੀ ਸੇਵਾਵਾਂ ਤਾਂ ਅਸੀਂ ਬਾਹਰਲੀ ਪ੍ਰੇਰਨਾ ਜਾਂ ਆਪਣੀਆਂ ਰੁਚੀਆਂ ਦੇ ਅਨੁਸਾਰ ਕਰਦੇ ਹਾਂ, ਪਰ ਜਦ ਬੱਚੇ ਦਾ ਜਨਮ ਹੁੰਦਾ ਹੈ ਤਾਂ ਮਾਂ ਦੇ ਹਿਰਦੇ ਅੰਦਰ ਮਾਂ ਪਿਆਰ ਦਾ ਸੋਮਾ ਆਪ ਮੁਹਾਰੇ ਅੰਤਰਾਤਮਾ ਵਿੱਚੋਂ ਉਪਜਦਾ ਹੈ ਅਤੇ ਉਸੇ ਪਿਆਰ ਭਾਵਨਾ ਨਾਲ ਬੱਚੇ ਦੀ ਭਲੀ ਭਾਂਤ ਸੇਵਾ ਅਤੇ ਪਾਲਣਾ ਹੁੰਦੀ ਹੈ। ਇਹ ਮਾਂ ਪਿਆਰ ਦੀ ਭਾਵਨਾ ਹੀ ਬੱਚੇ ਦੇ ਪਾਲਣ ਪੋਸਣ, ਲਾਡ ਲੜਾਉਣ, ਖੇਲ ਖਿਲਾਉਣ, ਵਧਣ ਫੁੱਲਣ, ਸ਼ੁਭ ਇਛਾਵਾਂ, ਹਮਦਰਦੀ ਲਈ ਬੱਚੇ ਦੀ ਸਾਰੀ ਉਮਰ ਅਗਵਾਈ ਕਰਦੀ ਹੈ ਅਤੇ ਸਹਾਇਤਾ ਹੁੰਦੀ ਹੈ, ਭਾਵੇਂ ਬੱਚਾ ਕਿੰਨੀਆਂ ਗਲਤੀਆਂ ਕਰੇ ਅਤੇ ਵਡੇਰੀ ਉਮਰ ਦਾ ਕਿਉਂ ਨਾ ਹੋ ਜਾਵੇ। ਮਾਇਕੀ ਮੰਡਲ ਵਿੱਚ ਹੋਮੇ ਬੜੇ ਮਨ ਦੇ ਨਾਲ ਅਸੀਂ ਜੋ ਸੇਵਾ ਜਾਂ ਨੇਕੀ ਕਰਦੇ ਹਾਂ ਉਹਦੇ ਪਿੱਛੇ ਸਵਾਰਥ, ਕਾਮਨਾ ਅਤੇ ਵਾਸ਼ਨਾ ਦੀ ਆਸ਼ ਹੁੰਦੀ ਹੈ। ਮਾਇਕੀ ਮੰਡਲ ਵਿੱਚ ਹੋਮੇ ਬੜੇ ਮਨ ਨਾਲ ਅਸੀਂ ਜੋ ਸੇਵਾ ਜਾਂ ਨੇਕੀ ਕਰਦੇ ਹਾਂ ਉਹਦੇ ਪਿੱਛੇ ਸਵਾਰਥ, ਕਾਮਨਾ ਅਤੇ ਵਾਸ਼ਨਾ ਦੀ ਆਸ਼ ਹੁੰਦੀ ਹੈ ਜਾਂ ਵਾਹ ਵਾਹ ਦੀ ਗੁੱਝੀ ਭੁੱਖ। ਇਸ ਲਈ ਐਸੀ ਸੇਵਾ ਦੀ ਕਦਰ ਕੀਮਤ ਮਾਇਕੀ ਮੰਡਲ ਵਿੱਚ ਕਰਮਕ ਕਾਨੂੰਨ ਦੇ ਅਨੁਸਾਰ ਪੈਂਦੀ ਹੈ, ਪਰ ਆਤਮਕ ਮੰਡਲ ਜਾਂ ਇਲਾਹੀ ਦਰਬਾਰ ਵਿੱਚ ਇਹਨਾਂ ਦੀ ਪਹੁੰਚ ਜਾਂ ਗਿਣਤੀ ਨਹੀਂ ਹੁੰਦੀ। ਉਦਾਹਰਣ ਦੇ ਤੌਰ 'ਤੇ ਦੋ ਰੂਹਾਂ, ਇੱਕ ਅਮੀਰ ਅਤੇ ਇੱਕ ਗਰੀਬ ਦਾ ਜਦ ਦਰਗਾਹ ਵਿੱਚ ਲੇਖਾ ਹੋਇਆ ਤਾਂ ਅਮੀਰ ਦੀ ਰੂਹ ਨੂੰ ਬੜੀ ਆਸ ਸੀ ਕਿ ਉਸਦਾ ਦਰਗਾਹ ਵਿੱਚ ਬੜਾ ਆਦਰ ਪਾਓ ਅਤੇ ਮਾਣ ਹੋਵੇਗਾ, ਕਿਉਂਕਿ ਉਸਨੇ ਦੁਨੀਆਂ ਵਿੱਚ ਕਈ ਸਕੂਲ, ਕਾਲਜ, ਲਾਇਬ੍ਰੇਰੀਆਂ, ਯਤੀਮਖਾਨੇ, ਵਿਧਵਾ ਆਸ਼ਰਮ, ਧਾਰਮਿਕ ਅਸਥਾਨ ਬਣਵਾਏ ਅਤੇ ਹੋਰ ਅਨੇਕਾਂ ਪਾਠ, ਪੂਜਾ, ਕਰਮ ਕਾਂਡ, ਦਾਨ ਪੁੰਨ ਕਰਵਾਏ ਸਨ, ਪਰ ਫਿਰ ਵੀ ਧਰਮਰਾਜ ਦੇ ਰਿਕਾਰਡ ਵਿੱਚ ਉਸਦੀ ਕੋਈ ਆਤਮਿਕ ਸੇਵਾ ਦਾ ਲੇਖਾ ਨਾ ਨਿਕਲਿਆ। ਉਸਨੂੰ ਦੱਸਿਆ ਗਿਆ ਕਿ ਜੋ ਵੀ ਉਸਨੇ ਪੁੰਨ ਦਾਨ ਅਤੇ ਨੇਕੀਆਂ ਕੀਤੀਆਂ ਦੁਨੀਆਂ ਦੇ ਵਿੱਚ ਉਹਨਾਂ ਸਾਰਿਆਂ ਦਾ ਫਲ ਜਾਂ ਮੁਆਵਜ਼ਾ ਉਸਨੂੰ ਮਾਇਕੀ ਮੰਡਲ ਵਿੱਚ ਹੀ ਵਡਿਆਈ ਅਤੇ ਵਾਹ ਵਾਹ ਦੀ ਸ਼ਕਲ ਵਿੱਚ ਮਿਲ ਗਿਆ ਸੀ। ਆਤਮਕ ਖਾਤੇ ਵਿੱਚ ਉਸਦਾ ਕੋਈ ਖਾਤਾ ਹੀ ਨਹੀਂ ਹੈ, ਕਿਉਂਕਿ ਉਸਨੇ ਆਪਾ ਵਾਰ ਕੇ ਨਿਸ਼ਕਾਮ ਸੇਵਾ ਕੋਈ ਨਹੀਂ ਕੀਤੀ। ਉਸਦੀਆਂ ਸਾਰੀਆਂ ਹੋਂਧਾਰੀ ਨੇਕੀਆਂ ਦਾ ਭੁਗਤਾਨ ਮਾਇਕੀ ਮੰਡਲ ਵਿੱਚ ਹੋ ਚੁੱਕਾ ਹੈ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨੇਫਲ ਜਾਤੇ ਜਿਉਂ ਕੁੰਚ ਰਿਸ਼ਨਾਨ। ਪਰ ਗਰੀਬ ਦੀ ਰੂਹ ਨੇ ਅੱਤ ਗਰੀਬੀ ਦੀ ਹਾਲਤ ਵਿੱਚ ਹੁੰਦਿਆਂ ਹੋਇਆਂ ਵੀ ਆਪਾ ਵਾਰ ਕੇ ਜੋ ਵੀ ਤਿਲ ਮਾਤਰ ਨਿਸ਼ਕਾਮ ਸੇਵਾ ਕੀਤੀ ਉਹੀ ਦਰਗਾਹ ਵਿੱਚ ਲੇਖੇ ਲੱਗ ਗਈ ਅਤੇ ਦਰਗਾਹ ਵਿੱਚ ਉਸਦਾ ਆਦਰ ਮਾਣ ਹੋਇਆ ਅਤੇ ਹੋਰ ਬਖਸ਼ਿਸ਼ਾਂ ਦਾ ਉਹ ਪਾਤਰ ਬਣਿਆ। ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ ਤਾਂ ਹੀ ਗੁਰ ਸਰਬ ਨਿਧਾਨ ਦਾਨ ਦੇਤ ਹੈ। ਇਹ ਸਾਰੀਆਂ ਵਿਚਾਰਾਂ ਤ੍ਰੈਗੁਣੀ ਮਾਇਕੀ ਮੰਡਲ ਦੇ ਭਰਮ ਭਲਾਵੇ ਵਿੱਚ ਪ੍ਰਚਲਿਤ ਸੇਵਾਵਾਂ ਤਾਂ ਹੀ ਸੀਮਤ ਹਨ ਜਿੰਨੀਆਂ ਆਪਾਂ ਪਹਿਲਾਂ ਸੁਣੀਆਂ। ਇਹ ਸਾਰੀਆਂ ਵਿਚਾਰਾਂ ਤ੍ਰੈਗੁਣੀ ਮਾਇਕੀ ਮੰਡਲ ਦੇ ਭਰਮ ਭਲਾਵੇ ਵਿੱਚ ਪ੍ਰਚਲਿਤ ਸੇਵਾਵਾਂ ਤਾਂ ਹੀ ਸੀਮਤ ਹਨ। ਤ੍ਰੈਗੁਣਾਂ ਤੋਂ ਪਰੇ ਇਲਾਹੀ ਮੰਡਲ ਜਾਂ ਆਤਮਕ ਮੰਡਲ ਦੀ ਸੇਵਾ ਹੋਰਵੇਂ ਹੈ, ਜੋ ਨਿਰੋਲ ਆਤਮ ਪਦ ਦੀ ਖੇਲ ਹੈ। ਆਤਮਕ ਮੰਡਲ ਦੀ ਸੇਵਾ ਦੇ ਪਿੱਛੇ ਕੋਈ ਸਵਾਰਥ, ਲੋਕਾਚਾਰੀ ਰੀਸ ਬੱਧਾ ਚੱਟੀ ਵਾਸ਼ਨਾ ਕਾਮਨਾ ਡਰ ਭੈ ਹਉਮੈ ਮੈਂ ਮੇਰੀ ਨਹੀਂ ਹੁੰਦੀ। ਇਹ ਇਲਾਹੀ ਸੇਵਾ ਦੂਜੇ ਪਾਓ ਤੋਂ ਉੱਪਰ ਉੱਠ ਕੇ ਹਉਮੈ ਦੇ ਅਭਾਵ ਵਿੱਚ ਬੈਖਰੀਦ ਗੋਲਾ ਬਣ ਕੇ ਆਪਣਾ ਆਪਾ ਵਾਰ ਕੇ ਹੁਕਮੀ ਬੰਦਾ ਬਣ ਕੇ ਹੁਕਮ ਦੀ ਕਾਰ ਕਮਾਉਣੀ ਹੈ। ਮੈਂ ਬੰਦਾ ਬੈਖਰੀਦ ਸੱਚ ਸਾਹਿਬ ਮੇਰਾ ਜੀਓ ਪਿੰਡ ਸਭ ਤਿਸਦਾ ਸਭ ਕੁਛ ਹੈ ਤੇਰਾ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਂ ਸੁਭਾਗਾ ਗੁਰਕੀ ਬਚਨੀ ਹਾਟ ਵਿਕਾਨਾ ਜਿੱਤ ਲਾਇਆ ਤਿੱਤ ਲਾਗਾ ਸੋਈ ਕਮਾਵੈ ਜੋ ਸਾਹਿਬ ਭਾਵੈ ਸੇਵਕ ਅੰਤਰ ਬਾਹਰ ਮਾਹਰ ਜੀਉ। ਸੋ ਇਹ ਇਲਾਹੀ ਸੇਵਾ ਤਾਂ ਸਤਿਗੁਰੂ ਦੇ ਪਿਆਰ ਪ੍ਰੀਤ ਚਾਓ ਉਮਾਹ ਪ੍ਰੇਮ ਸਪਨਾ ਦੇ ਨਸ਼ੇ ਵਿੱਚ ਮਖਰੂਰ ਹੋ ਕੇ ਭਾਣੇ ਵਿੱਚ ਸੁਰ ਹੋ ਕੇ ਇਲਾਹੀ ਹਥਿਆਰ ਬਣ ਕੇ ਹੀ ਹੋ ਸਕਦੀ ਹੈ। ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ ਗੁਰ ਕੀ ਸੇਵਾ ਸੇਵਕੋ ਨਾਨਕ ਖਸਮੇ ਬੰਦਾ। ਇਹੋ ਜਿਹੀ ਨਿਸ਼ਕਾਮ ਤੇ ਨਿਰਮਾਣ ਸੇਵਾ ਹੀ ਸਹੀ ਅਰਥਾਂ ਵਿੱਚ ਆਤਮਿਕ ਸੇਵਾ ਜਾਂ ਗੁਰ ਕੀ ਸੇਵਾ ਅਖਵਾ ਸਕਦੀ ਹੈ। ਸੇਵਾ ਕਰਤ ਹੋਏ ਨਿਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਗੁਰਬਾਣੀ ਵਿੱਚ ਐਸੀ ਉੱਚੀ ਸੁੱਚੀ ਨਿਰਮਲ ਨਿਰਵਾਣ ਇਲਾਹੀ ਮੰਡਲ ਦੀ ਆਤਮਿਕ ਸੇਵਾ ਨੂੰ ਇਉਂ ਵਡਿਆਇਆ ਗਿਆ ਹੈ, ਇਉਂ ਦਰਸਾਇਆ ਹੋਇਆ ਹੈ। ਸਤਿਗੁਰ ਕਾ ਪਾਣਾ ਮਨ ਲਈ ਵਿੱਚੋਂ ਆਪ ਗਵਾਏ ਇਹਾ ਸੇਵਾ ਚਾਕਰੀ ਨਾਮ ਵਸੇ ਮਨ ਆਏ। ਸਾ ਸੇਵਾ ਕੀਤੀ ਸਫਲ ਹੈ ਜਿੱਤ ਸਤਿਗੁਰ ਕਾ ਮਨ ਮੰਨੇ। ਸੇਵਾ ਕਿਸ ਦੀ ਕਰਨੀ ਚਾਹੀਦੀ ਹੈ ਇਸ ਦੇ ਜਵਾਬ ਵਿੱਚ ਗੁਰਬਾਣੀ ਵਿੱਚ ਇਉਂ ਉਪਦੇਸ਼ ਆਉਂਦੇ ਹਨ। ਟਹਿਲ ਕਰੋ ਤੋ ਏਕ ਹੀ ਜਾ ਤੇ ਬਿਰਥਾ ਨਾ ਕੋਏ ਮਨ ਤਨ ਮੁੱਖ ਹੀਏ ਬਸੈ ਜੋ ਚਾਹੋ ਸੋ ਹੋਏ। ਸੰਤ ਸੇਵਾ ਕਰ ਭਾਵ ਨੀ ਲਾਈਏ ਤਿਆਗ ਮਾਨ ਹਠੀਲਾ ਹਮ ਹੋਵੇ ਲਾਲੇ ਗੋਲੇ ਗੁਰਸਿੱਖਾਂ ਕੇ ਜਿਨ੍ਹਾਂ ਆਂਦਨ ਹਰ ਪ੍ਰਭ ਪੁਰਖ ਧਿਆਇਆ ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੈ। ਟਹਿਲ ਕਰੋ ਤੇਰੇ ਦਾਸ ਕੀ ਪੱਗ ਚਾਰੋਂ ਬਾਲ ਜਾਨਕੀ ਟਹਿਲ ਸੰਭਾਖਣ ਜਨ ਸਿਉਂ ਉਠਣ ਬੈਠਣ ਜਨ ਕੇ ਸੰਗਾ। ਸੇਵਾ ਕਿਸ ਦੀ ਕਰਨੀ ਚਾਹੀਦੀ ਹੈ ਸੋ ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਇੱਕ ਰਾਮ। ਗੁਰਸਿੱਖੀ ਦਾ ਸਿੱਖਣਾ ਗੁਰਮੁਖ ਸਾਧ ਸੰਗਤ ਦੀ ਸੇਵਾ। ਗੁਰਸਿੱਖੀ ਦਾ ਸਿੱਖਣਾ ਗੁਰਮੁਖ ਸਾਧ ਸੰਗਤ ਦੀ ਸੇਵਾ ਇਹੋ ਜਿਹੀ ਉੱਚੀ ਸੁੱਚੀ ਨਿਸ਼ਕਾਮ ਆਤਮਿਕ ਸੇਵਾ ਤੋਂ ਬਿਨਾਂ ਹੋਰ ਕਿਸੇ ਕਿਸਮ ਦੀ ਸੇਵਾ ਆਤਮ ਮੰਡਲ ਵਿੱਚ ਪ੍ਰਵਾਨ ਨਹੀਂ ਹੈ। ਨਾਮ ਸੰਗ ਮਨ ਪ੍ਰੀਤ ਨਾ ਲਾਵੇ ਕੋਟ ਕਰਮ ਕਰ ਤੋ ਨਰਕ ਜਾਵੇ। ਪ੍ਰਭ ਤਜ ਅਵਰ ਸੇਵਕ ਜੋ ਹੋਈ ਹੈ ਤਿਤ ਮਾਨ ਮਹਤ ਜਸ ਘਾਟੈ। ਦੂਜੀ ਸੇਵ ਜੀਵਨ ਬਿਰਥਾ ਦੂਜੀ ਸੇਵਾ ਜੀਵਨ ਬਿਰਥਾ ਕਛੂ ਨ ਹੋਈ ਹੈ ਪੂਰਨ ਅਰਥਾ। ਸੇਵਾ ਤੋਂ ਬਗੈਰ ਇਹ ਮਨੁੱਖਾ ਜਨਮ ਵਿਅਰਥ ਹੈ ਤ੍ਰਿਗ ਹੈ। ਇਸ ਲਈ ਇਸ ਦੀ ਬਾਬਤ ਗੁਰਬਾਣੀ ਵਿੱਚ ਸਖ਼ਤ ਤਾੜਨਾ ਵੀ ਕੀਤੀ ਗਈ ਹੈ। ਸਤਿਗੁਰ ਜਿਨੀ ਨਾ ਸੇਵਿਓ ਸੇ ਕਹਿਤਾ ਇਹ ਸੰਸਾਰ ਜਮਦਰ ਬਦੇ ਮਾਰੀ ਹੈ ਕੂਕ ਨਾ ਸੁਣੇ ਪੁਕਾਰ ਬਿਰਥਾ ਜਨਮ ਗਵਾਇਆ ਜਮ ਮਰ ਜੰਮੇ ਵਾਰੋ ਵਾਰ। ਸੋ ਬੇਅੰਤ ਪ੍ਰਮਾਣ ਗੁਰਬਾਣੀ ਵਿੱਚ ਆਉਂਦੇ ਨੇ ਤ੍ਰਿਗ ਤ੍ਰਿਗ ਮਨਮੁਖ ਜਨਮ ਗਵਾਇਆ ਪੂਰੇ ਗੁਰ ਕੀ ਸੇਵ ਨਾ ਕੀਨੀ ਹਰ ਕਾ ਨਾਮ ਨਾ ਪਾਇਆ। ਕਬੀਰ ਜਾ ਕਰ ਸਾਧ ਨਾ ਸੇਵੀਐ ਹਰ ਕੀ ਸੇਵਾ ਨਾਹੇ ਤੇ ਕਰ ਮਰਹਟ ਸਾਰਖੇ ਭੂਤ ਵਸੇ ਤਿਨ ਮਾਹੇ। ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨੇਫਲ ਕਰਨੀ। ਗੁਰਬਾਣੀ ਵਿੱਚ ਉੱਚੀ ਸੁੱਚੀ ਆਤਮਿਕ ਸੇਵਾ ਦੀ ਬਹੁਤ ਵਡਿਆਈ ਕੀਤੀ ਗਈ ਹੈ। ਸੇਵਾ ਦੇ ਅਨੇਕਾਂ ਗੁਣਾਂ ਵਿੱਚੋਂ ਕੁਝ ਕੁ ਸੰਖੇਪ ਗੁਣਾਂ ਨੂੰ ਇਉਂ ਦਰਸਾਇਆ ਜਾਂਦਾ ਹੈ। ਆਤਮਿਕ ਸੇਵਾ ਕਰਨ ਨਾਲ ਨਾਮ ਦੀ ਪ੍ਰਾਪਤੀ ਹੁੰਦੀ ਹੈ ਸੇਵਾ ਦੇ ਲਾਭ। ਆਤਮਿਕ ਸੇਵਾ ਕਰਨ ਨਾਲ ਨਾਮ ਦੀ ਪ੍ਰਾਪਤੀ ਹੁੰਦੀ ਹੈ ਜਿੰਨੀ ਸਤਿਗੁਰ ਸੇਵਿਆ ਤਿੰਨੀ ਪਾਇਆ ਨਾਮ ਨਿਧਾਨ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਨਾਮ ਪਦਾਰਥ ਪਾਈਐ ਅਚਿੰਤ ਵਸੇ ਮਨ ਆਏ। ਗੁਰ ਸੇਵਾ ਨਾਮ ਪਾਈਐ ਸੱਚੇ ਰਹੇ ਸਮਾਏ। ਸੇਵਾ ਦੁਆਰਾ ਨਾਮ ਮਨ ਵਿੱਚ ਵਸਦਾ ਹੈ ਸਤਿਗੁਰ ਸੇਵੇ ਸੋ ਜਨ ਲੇਖੈ ਨਾਨਕ ਨਾਮ ਵਸੇ ਘਟ ਅੰਤਰ, ਗੁਰ ਕਿਰਪਾ ਤੇ ਪਾਵਣਿਆ। ਸਤਿਗੁਰ ਸੇਵ ਨਾਮ ਵਸੇ ਮਨ ਚੀਤ, ਗੁਰ ਸੇਵੇ ਜੇਵੜ ਹੋਰ ਲਾਹਾ ਨਾਹੀ, ਨਾਮ ਮਨ ਵਸੇ ਨਾ ਮੂਸਾ ਲਾਹੀ। ਸੇਵਾ ਕਰਦਿਆਂ ਹੋਇਆਂ ਹਰੀ ਆਪ ਮਨ ਵਿੱਚ ਵਸ ਜਾਂਦਾ ਹੈ। ਸਤਿਗੁਰ ਸੇਵੀਏ ਹਰ ਮਨ ਵਸੈ, ਲਗੇ ਨਾ ਮੈਲ ਪਤੰਗ। ਗੁਰ ਸੇਵਾ ਤਪਾਂ ਸਿਰ ਤਪ ਸਾਰ, ਹਰ ਜੀਉ ਮਨ ਵਸੈ ਸਭ ਦੁੱਖ ਵਿਸਾਰਨ ਹਾਰ। ਸੋ ਉੱਚੀ ਸੁੱਚੀ ਆਤਮਿਕ ਸੇਵਾ ਕਰਨ ਨਾਲ ਸੱਚ ਜਾਂ ਨਾਮ ਵਿੱਚ ਸਮਾ ਜਾਈਦਾ ਹੈ। ਜਿੰਨੀ ਸੇਵਿਆ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਅਤੇ ਹਰ ਹਰ ਰੂਪ ਸਮਾਸੀ। ਵੱਡੀ ਵਡਿਆਈ ਗੁਰਸੇਵਾ ਤੇ ਪਾਏ, ਨਾਨਕ ਨਾਮ ਰੱਤੇ ਹਰ ਨਾਮ ਸਮਾਏ। ਸੇਵਾ ਕਰਨ ਨਾਲ ਹਰੀ ਰਸ ਦੀ ਪ੍ਰਾਪਤੀ ਵੀ ਹੁੰਦੀ ਹੈ। ਜਿਨ ਸਤਿਗੁਰ ਸੇਵਿਆ ਤਿਨੀ ਪਾਇਆ ਨਾਮ ਨਿਧਾਨ, ਅੰਤਰ ਹਰ ਰਸ ਰਵ ਰਿਹਾ ਚੂਕਾ ਮਾਨ ਅਭਿਮਾਨ। ਜਿਨ ਸੱਚ ਸੇਵਿਆ ਤਿਨ ਰਸ ਪਾਇਆ, ਨਾਨਕ ਸਹਿਜੇ ਨਾਮ ਸਮਾਇਆ। ਸੇਵਾ ਕਰਨ ਦੁਆਰਾ ਸਹਿਜੇ ਹੀ ਰੱਬੀ ਦਰਸ਼ਨ ਹੁੰਦੇ ਹਨ। ਸੇਵਾ ਸੁਰਤ ਵਿਭੂਤ ਚੜਾਵੈ, ਦਰਸ਼ਨ ਆਪ ਸਹਿਜ ਸਮਾਵੈ, ਸਹਿਜ ਕਰ ਆਵੈ। ਰਾਮ ਜਪੋ ਮੇਰੀ ਸਖੀ ਸਖੈਨੀ, ਸਤਿਗੁਰ ਸੇਵ ਦੇਖੋ ਪ੍ਰਭ ਨੈਨੀ। ਸੇਵਕ ਕਉ ਤੁਮ ਸੇਵਾ ਦੀਨੀ, ਦਰਸ਼ਨ ਦੇਖ ਅਘਾਈ। ਸੇਵਾ ਕਰਨ ਨਾਲ ਹਉਮੈ ਵੀ ਮਰਦੀ ਹੈ। ਸਤਿਗੁਰ ਆਪਣਾ ਸਾਦੀ ਸੇਵੈ, ਹਉਮੈ ਵਿੱਚੋਂ ਜਾਈ ਹੈ। ਪੰਤ ਨਾਨਕ ਸੁਣੋ ਜਨ ਭਾਈ, ਸਤਿਗੁਰ ਸੇਵੋ ਹਉਮੈ ਮਲ ਜਾਈ। ਸੇਵਾ ਦੁਆਰਾ ਮਨ ਨਿਰਮਲ ਹੁੰਦਾ ਜਾਂਦਾ ਹੈ। ਗੁਰ ਕੀ ਸੇਵਾ ਚਾਕਰੀ, ਮਨ ਨਿਰਮਲ ਸੁਖ ਹੋਏ। ਗੁਰ ਸੇਵਾ ਤੇ ਮਨ ਨਿਰਮਲ ਹੋਵੇ, ਅਗਿਆਨ ਅੰਧੇਰਾ ਜਾਏ। ਗੁਰ ਸੇਵਾ ਤੇ ਜਨ ਨਿਰਮਲ ਹੋਏ। ਸਾਧ ਕੀ ਸੱਚ ਟਹਿਲ ਕਮਾਨੀ, ਤਬ ਹੋਏ ਮਨ ਸ਼ੁੱਧ ਪ੍ਰਾਣੀ। ਸੇਵਾ ਕਰਨ ਨਾਲ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਕੋਟ ਅਪਰਾਧ ਮਿਟੇ ਤੇਰੀ ਸੇਵਾ, ਦਰਸ਼ਨ ਦੁੱਖ ਉਤਾਰਿਓ। ਜੋ ਹਰ ਸੇਵੈ ਸੰਤ ਭਗਤ, ਤਿਨਕੇ ਸਭ ਪਾਪ ਨਿਵਾਰੀ। ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਅਪਰਾਧ ਮਿਟੇ ਹਰ ਸੇਵਾ। ਸੇਵਾ ਕਰਨ ਨਾਲ ਤ੍ਰਿਸ਼ਨਾ ਵੀ ਨਾਸ਼ ਹੋ ਜਾਂਦੀ ਹੈ। ਜਿਨ ਸੇਵਿਆ ਤਿੰਨ ਫਲ ਪਾਇਆ, ਤੇ ਜਨ ਕੀ ਸਭ ਭੁੱਖ ਗਵਾਈ ਹੈ। ਸੇਵਾ ਦੇ ਦੁਆਰਾ ਦੁੱਖਾਂ ਦੀ ਨਿਵਿਰਤੀ ਹੋ ਜਾਂਦੀ ਹੈ। ਜੋ ਤੁਦ ਸੇਵੈ ਤਿੰਨ ਭਉ ਦੁੱਖ ਨਾਹੇ, ਗੁਰ ਕੀ ਸੇਵਾ ਦੁੱਖ ਨਾ ਲਾਗੀ। ਸਗਲੇ ਦੁੱਖ ਮਿਟੇ ਗੁਰ ਸੇਵਾ, ਨਾਨਕ ਨਾਮ ਸਿਖਾਈ। ਜਿਨ ਗੁਰ ਸੇਵਿਆ ਤਿਸ ਦੁੱਖ ਨਾ ਸੰਤਾਪੈ। ਸੇਵਾ ਕਰਨ ਦੇ ਨਾਲ ਸਦੀਵੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਗੁਰਸੇਵਾ ਤੇ ਸਦਾ ਸੁਖ ਪਾਇਆ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਈਐ। ਜਿਨੀ ਸਤਿਗੁਰ ਪਿਆਰਾ ਸੇਵਿਆ, ਤਿੰਨਾ ਸੁਖ ਸਦ ਹੋਈ। ਸੇਵਾ ਕਰਨ ਨਾਲ ਮਨ ਇੱਛਿਤ ਫਲ ਪ੍ਰਾਪਤ ਹੋ ਜਾਂਦੇ ਹਨ। ਸਤਿਗੁਰ ਕੀ ਸੇਵਾ ਅਤ ਸੁਖਾਲੀ, ਜੋ ਇੱਛੇ ਸੋ ਫਲ ਪਾਏ। ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਐ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀਉ। ਸੋ ਸੇਵਾ ਕਰਨ ਨਾਲ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ। ਇੱਕ ਸਤਿਗੁਰ ਕੀ ਸੇਵਾ ਕਰੇ ਚਾਕਰੀ, ਹਰਨਾਮੇ ਲੱਗੇ ਪਿਆਰ। ਨਾਨਕ ਜਨਮ ਸਵਾਰਨ ਆਪਣਾ, ਕੁਲ ਕਾ ਕਰਨ ਉਧਾਰ। ਆਇਆ ਸੋ ਪ੍ਰਵਾਨ ਹੈ ਭਾਈ, ਜੇ ਗੁਰ ਸੇਵਾ ਚਿੱਤ ਲਾਏ। ਸਤਿਗੁਰ ਸੇਵੇ ਆਪਣਾ, ਆਇਆ ਤਿਸ ਗਣੀ। ਸੇਵਾ ਕਰਨ ਨਾਲ ਦਰਗਾਹ ਵਿੱਚ ਮਾਣ ਵਡਿਆਈ ਮਿਲਦੀ ਹੈ। ਸਤਿਗੁਰ ਸੇਵੇ ਤਿਸ ਮਿਲੇ ਵਡਿਆਈ, ਦਾ ਸੱਚੇ ਸੋ ਬਾਪਾ ਆਇੰਦਾ। ਸੋਹਨ ਖਸਮ ਦੁਆਰ, ਜੇ ਸਤਿਗੁਰ ਸੇਵੈ। ਪ੍ਰਭ ਕੀ ਦਰਗਹਿ ਸੋਭਾਵੰਤੇ, ਸੇਵਕ ਸੇਵ ਸਦਾ ਸੁਹੰਤੇ। ਸੇਵਾ ਕਰਨ ਨਾਲ ਆਵਣ ਜਾਣ, ਜੰਮਣ ਮਰਨ ਦਾ ਗੇੜ ਮੁੱਕਦਾ ਹੈ। ਸਤਿਗੁਰ ਸੇਵੀਏ ਸਦਾ ਸੁਖ, ਜਨਮ ਮਰਨ ਦੁੱਖ ਜਾਏ। ਸਤਿਗੁਰ ਸੇਵੇ ਤਾਂ ਸੁਖ ਪਾਏ ਭਾਈ, ਆਵਣ ਜਾਣ ਰਹਾਈ। ਭਗਤਨ ਕੀ ਟਹਿਲ ਕਮਾਵਤ ਗਾਵਤ, ਦੁੱਖ ਕਾਟੇ ਤਾਕੇ ਜਨਮ ਮਰਨ। ਸੇਵਾ ਕਰਨ ਦੁਆਰਾ ਜਮਾਂ ਦੀ ਕਾਣ ਵੀ ਚੁੱਕਦੀ ਹੈ। ਕਰ ਕਿਰਪਾ ਟਹਿਲ ਹਰ ਲਾਇਓ, ਤੋ ਜਮ ਛੋਡੀ ਮੋਰੀ ਲਾਗ। ਜਿਨ ਸਤਿਗੁਰ ਸੇਵਿਆ ਤਾਣ ਤਾਣੇ ਤਿਸ, ਸਾਸ ਗਿਰਾਸ ਸਦਾ ਮਨ ਵਸੈ, ਜਮ ਜੋ ਨ ਸਕੇ ਤਿਸ। ਗੁਰ ਸੇਵ ਮਨਾ ਹਰ ਜਨ ਸੰਗ ਕੀਜੈ, ਜਮ ਜਿੰਦਾਰ ਜੋ ਨਹੀਂ ਸਕੇ, ਸਰਪਣ ਡਸ ਨਾ ਸਕੇ, ਹਰ ਕਾ ਰਸ ਪੀਜੈ। ਸੋ ਸੇਵਾ ਦੇ ਗੁਣ, ਸਤਿਗੁਰ ਸੇਵੋ ਸਤਿਗੁਰ ਸੇਵੈ ਸੇਜਨ ਸੱਚੈ ਕਾਟੇ ਜਮਕਾ ਫਾਹਾ ਹੈ। ਸੇਵਾ ਕਰਨ ਨਾਲ ਬੰਧਨ ਵੀ ਛੁੱਟ ਜਾਂਦੇ ਹਨ। ਕਬੀਰ ਕਹੋ ਕਬੀਰ ਛੂਟਣ ਨਹੀਂ ਮਨ ਬੌਰਾ ਰੇ ਛੂਟਣ ਹਰ ਕੀ ਸੇਵ। ਸੇਵਾ ਕਰਨ ਨਾਲ ਦੁਰਮਤ ਦਾ ਨਾਸ਼ ਹੋ ਜਾਂਦਾ ਹੈ। ਸਤਿਗੁਰ ਸੇਵੀਏ ਦੂਜੀ ਦੁਰਮਤ ਜਾਈ ਔਗੁਣ ਕਾਟ ਪਾਪਾਂ ਮਤ ਖਾਈ। ਸੇਵਾ ਕਰਨ ਨਾਲ ਆਪੇ ਦੀ ਸੋਝੀ ਆਉਂਦੀ ਹੈ, ਗੁਰਸੇਵਾ ਤੇ ਆਪ ਪਛਾਤਾ। ਗੁਰਸੇਵਾ ਤੇ ਤ੍ਰਿਪਵਨ ਸੋਝੀ ਹੋਏ ਆਪ ਪਛਾਣ ਹਰ ਪਾਵੈ ਸੋਏ। ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀਓ, ਅੰਮ੍ਰਿਤ ਬਚਨ ਸੰਤ ਬੋਲਤੇ ਸੁਣ ਮਨੇ ਪਿਲਾਵੋ। ਇਹ ਅੰਮ੍ਰਿਤ ਬਚਨ ਹੈ ਜੋ ਉਹਨਾਂ ਸੰਤਾਂ ਗੁਰਮੁਖ ਪਹਿਰੇ ਮਹਾਂਪੁਰਸ਼ਾਂ ਨੇ ਉਹ ਸਾਧੂ ਦੀ ਸੰਗਤ ਵਿੱਚ ਜਿਸ ਵਿੱਚ ਆਪ ਬਿਰਾਜਮਾਨ ਹੋ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ, ਤੋ ਉਹਨਾਂ ਨੇ ਇਸ ਸੰਗਤ ਦਾ ਆਗਾਜ਼ ਕੀਤਾ, ਗੁਰਬਾਣੀ ਦੇ ਚਾਨਣ ਨੂੰ ਅਨੁਭਵ ਕੀਤਾ, ਤੋ ਉਸ ਨੂੰ ਅੱਗੇ ਵੰਡਿਆ। ਆਪ ਬੋਲੇ, ਦੁਨੀਆਂ ਨੇ ਗੁਰਬਾਣੀ ਦੇ ਉਪਦੇਸ਼ਾਂ ਨੂੰ ਸਰਵਣ ਕੀਤਾ। ਸਰਵਣ ਕੀ ਕੀਤਾ? ਉਹਨੂੰ ਅਮਲੀ ਜਾਮਾ ਪਹਿਨਾਇਆ ਗਿਆ ਅਤੇ ਫਿਰ ਇਸ ਪਿੰਡੋ ਪਿੰਡੀ ਅਤੇ ਫਿਰ ਹੌਲੀ ਹੌਲੀ ਸ਼ਹਿਰਾਂ ਦੇ ਵਿੱਚ ਇਹ ਸਿਮਰਨ ਦੀ ਪ੍ਰਥਾ ਚੱਲੀ ਅਤੇ ਗੁਰਬਾਣੀ ਦੇ ਉਪਦੇਸ਼ ਜੋ ਹੈ ਉਹਨਾਂ ਨੂੰ ਕਮਾਉਣ ਵੱਲ ਦੁਨੀਆਂ ਦਾ ਧਿਆਨ ਗਿਆ। ਇਹ ਅੰਮ੍ਰਿਤ ਬਚਨ ਮੈਂ ਦੇਖਦਾ ਹੁੰਦਾ ਜਦੋਂ ਵੀ ਗੁਰਬਾਣੀ ਵਿਚਾਰ ਹੁੰਦਾ, ਇੱਕ ਵੱਡਾ ਹਜੂਮ ਸੰਗਤ ਦਾ ਉੱਠ ਕੇ ਚਲਾ ਜਾਂਦਾ। ਆਪ ਜੀ ਇੱਧਰ ਧਿਆਨ ਦਿਓ, ਆਪ ਸਾਧੂ ਦੀ ਸੰਗਤ ਵਿੱਚ ਹੋ। ਸਤਿਗੁਰਾਂ ਦਾ ਇੱਕ ਇਹ ਸਕੂਲ ਹੈ ਜਿੱਥੇ ਵੱਖ ਵੱਖ ਕਲਾਸਾਂ ਲੱਗਦੀਆਂ ਹਨ, ਸਿਮਰਨ ਦੀ, ਗੁਰਬਾਣੀ ਕੀਰਤਨ ਦੀ, ਗੁਰਬਾਣੀ ਵਿਚਾਰ ਦੀ। ਹਰ ਇੱਕ ਕਲਾਸ ਵਿੱਚ ਤੁਹਾਡੀ ਅਟੈਂਡੈਂਸ ਅਪਰੋਪਰੀਏਟ ਤਰੀਕੇ ਨਾਲ ਹੋਣੀ ਚਾਹੀਦੀ ਹੈ ਘੱਟੋ ਘੱਟ। ਅਸੀਂ ਬਹੁਤ ਲੰਬਾ ਅਰਸਾ ਪਹਿਲਾਂ ਜਦੋਂ ਇੱਥੇ ਆਏ ਤਾਂ ਇੱਕ ਮੈਸੇਜ ਕਨਵੇ ਕੀਤਾ ਗਿਆ ਕਿ ਤੁਹਾਡੇ ਮਾਨਸਿਕ ਲੈਵਲ ਤੋਂ ਆਤਮਕ ਪੰਥ ਦੀ ਚੜ੍ਹਾਈ ਦਾ ਜੋ ਸਫ਼ਰ ਹੈ ਇਹਦੇ ਵਾਸਤੇ ਦੋ ਖੰਭ ਜ਼ਰੂਰੀ ਨੇ, ਇੱਕ ਸੇਵਾ ਅਤੇ ਇੱਕ ਸਿਮਰਨ। ਤੋ ਦੋ ਖੰਭ ਆਪ ਜੀ ਨਾਲ ਵੀ ਸਾਂਝੇ ਕਰ ਲਏ। ਆਪ ਜੀ ਨੂੰ ਕੋਈ ਇਹ ਚੀਜ਼ ਦਾ ਅਹਿਸਾਸ ਹੋ ਜਾਣਾ ਚਾਹੀਦਾ ਕਿ ਸਾਡੀ ਵੱਧ ਤੋਂ ਵੱਧ ਹਾਜ਼ਰੀ ਗੁਰੂ ਦਰਬਾਰ ਵਿੱਚ ਹੋਵੇ ਅਤੇ ਸੇਵਾ ਵੱਲ ਵੀ ਸਾਡਾ ਧਿਆਨ ਹੋਵੇ। ਹਰ ਇੱਕ ਬੰਦੇ ਦਾ ਇਹ ਫਰਜ਼ ਬਣਦਾ ਕਿਉਂਕਿ ਮਨੁੱਖਾ ਜਨਮ ਸੇਵਾ ਬਿਨਾਂ ਬਿਰਥਾ ਹੈ। ਸਤਿਗੁਰਾਂ ਦੀ ਹਦਾਇਤ ਹੈ ਸੇਵਾ ਵਾਸਤੇ, ਤੋ ਇਹ ਮੈਂਡੇਟਰੀ ਹੈ, ਲਾਜ਼ਮੀ ਹੈ। ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।